सतनाम तन्वाके गुरु साहिब जियो तत विचार यह मथुरा जग तारण को अवतार बनायो जप्यो जिन अर्जुन देव गुरु फिर संकट जोन गर्भ ना आयो तत विचार यह मथुरा जग तारण को अवतार बनायो जप्यो जिन अर्जुन देव गुरु फिर संकट जोन गर्भ ना आयो कल युग जहाज अर्जुन गुरु सगल सृष्ट लग वे तरो वाहि गुरु साहिब जियो सतनाम धन वाहे गुरु साहिब जियो तनाश्री महला पंजवा दीन दर्द निवार ठाकुर राखे जन की आप तरण तारण हर निद दुख ना सकै ब्याप दीन दर्द निवार ठाकुर राखै जन की आप तरण तारण हर निद दुख ना सकै ब्याप साधु संग भजो गोपाल आन संजम किछ ना सूजै एह जतन काट कल काल रहाओ आद अंत दयाल पूरन तिस बिना नहीं कोए जन्म मरण निवार हर जप सिमर स्वामी सोए वेद सिमृत कथा शास्त्र भगत करहें विचार मुक्त पाईए साध संगत बिनस जाए अंधार चरण कमल आधार जन का रास पूंजी एक तान मान दीबान साचा नानक की प्रभ टेक चरण कमल आधार जन का आधार जन का रास पूंजी एक तान मान दीबान साचा नानक की प्रभ टेक वाहे गुरु जी का खालसा ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਸ਼ਤਰ ਤਖਤ ਦੇ ਮਾਲਿਕ, ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਤੋਂ ਸਜੇ ਹੋਏ ਗੁਰਮਤਿ ਦੀਵਾਨ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ। ਅੱਜ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਇਸ ਅਸਥਾਨ ਤੇ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕੇ ਜੋ ਸ਼ਬਦ ਹੁਕਮ ਰੂਪ ਵਿਚ ਸਾਨੂੰ ਬਖਸ਼ਿਸ਼ ਕੀਤਾ ਹੈ, ਇਹ ਸ਼ਬਦ ਪੰਚਮ ਗੁਰਦੇਵ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ। ਆਓ ਇਸ ਪਵਿੱਤਰ ਸ਼ਬਦ ਦੇ ਅਖਰੀ ਅਰਥ ਔਰ ਸਮੇਂ ਅਨੁਸਾਰ ਅਸੀਂ ਵਿਆਖਿਆ ਕਰ ਸਕੀਏ। ਆਪ ਜਿਤਨੇ ਇਸ ਦਰਬਾਰ ਵਿਚ ਹਾਜ਼ਰੀ ਭਰ ਰਹੇ ਹੋ ਔਰ ਜਿਤਨੇ ਆਪਣੇ ਘਰਾਂ ਵਿਚ ਬੈਠ ਕੇ ਸਤਿਗੁਰੂ ਜੀ ਦੇ ਇਸ ਅਸਥਾਨ ਤੋਂ ਇਸ ਦੀਵਾਨ ਨੂੰ ਸਰਵਣ ਕਰ ਰਹੇ ਹੋ, ਪਿਆਰ ਅਦਬ ਸਹਿਤ ਆਸੀਸ ਬਖਸ਼ੋ ਔਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਅੱਜ ਹਜ਼ੂਰ ਨੇ ਇਸ ਅੰਮ੍ਰਿਤ ਸ਼ਬਦ ਦੀਆਂ ਆਰੰਭਕ ਤੁਕਾਂ ਵਿਚ ਜੋ ਉਪਦੇਸ਼ ਸਮੁੱਚੀ ਮਾਨਵਤਾ ਨੂੰ ਬਖਸ਼ਿਸ਼ ਕੀਤਾ ਹੈ, ਤਨਾਸਰੀ ਤਨਾਸਰੀ ਮਹੱਲਾ ਪੰਜਵਾਂ ਤਨਾਸਰੀ ਰਾਗ ਹੈ ਔਰ ਪੰਚਮ ਪਿਤਾ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦਾ ਇਹ ਅੰਮ੍ਰਿਤ ਬਚਨ ਉਚਾਰਨ ਕੀਤਾ ਹੈ। ਇਸ ਪਵਿੱਤਰ ਬਚਨ ਦੇ ਆਰੰਭਕ ਤੁਕਾਂ ਨੇ ਦੀਨ ਦਰਦ ਨਿਵਾਰ ਠਾਕੁਰ ਰੱਖ ਹੈ ਜਨ ਕੀ ਆਪ। ਦੀਨ ਦਾ ਲਫ਼ਜ਼ੀ ਅਰਥ ਹੈ ਜੀ ਗਰੀਬ ਤੇ ਦਰਦ ਦਾ ਅਰਥ ਹੈ ਪੀੜਾ। ਇਹਨੂੰ ਆਪਾਂ ਦੁੱਖ ਸ਼ਬਦ ਵਿਚ ਵੀ ਅਰਥ ਕਰ ਸਕਦੇ ਹਾਂ। ਨਿਵਾਰ ਦਾ ਅਰਥ ਹੈ ਖਤਮ ਕਰਨਾ, ਕੱਟ ਦੇਣੇ, ਬਚਾ ਲੈਣਾ। ਠਾਕੁਰ ਤੇ ਠਾਕੁਰ ਦਾ ਲਫ਼ਜ਼ੀ ਅਰਥ ਹੈ ਜੀ ਪਰਮਾਤਮਾ ਜਾਂ ਖਸਮ ਜਾਂ ਮਾਲਕ ਵਾਹਿਗੁਰੂ। ਗੁਰੂ ਜੀ ਕਹਿ ਰਹੇ ਨੇ ਦੀਨ ਦਰਦ ਨਿਵਾਰ ਠਾਕੁਰ, ਇਹਦੇ ਅਰਥ ਹੋ ਗਏ ਕਿ ਗਰੀਬਾਂ ਦੇ ਦੁੱਖਾਂ ਨੂੰ ਦਰਦਾਂ ਨੂੰ ਨਿਵਾਰਨ ਵਾਲਾ ਹੈ ਮੇਰਾ ਵਾਹਿਗੁਰੂ ਠਾਕੁਰ। ਰੱਖ ਹੈ ਜਨ ਕੀ ਆਪ, ਰੱਖ ਹੈ ਦਾ ਅਰਥ ਹੈ ਰੱਖਦਾ ਹੈ, ਜਨ ਦਾ ਅਰਥ ਹੈ ਦਾਸ, ਆਪ ਦਾ ਅਰਥ ਹੋ ਗਿਆ ਖੁਦ। ਇਸ ਸਾਰੇ ਤੁਕ ਦੇ ਅਰਥ ਹੋ ਗਏ ਕਿ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਅਕਾਲ ਪੁਰਖ ਗਰੀਬਾਂ ਦੇ ਦੁੱਖਾਂ ਨੂੰ ਨਿਵਾਰਨ ਵਾਲਾ ਹੈ ਔਰ ਆਪਣੇ ਸੇਵਕਾਂ ਦੀ ਆਪ ਰੱਖਦਾ ਹੈ। ਪਹਿਲਾ ਬਚਨ ਹੈ कि दीन दर्द निवार ठाकुर राख है जन की आप। अगली तो कह तारण तारण, ये दो शब्द ध्यान सुनियो, क्योंकि साडा एक गुरु धाम भी है तरन तारण साहब। ये लफजी अर्थ की ने, पहला शब्द है तरन, ये तरन का अर्थ हुंदा है जहाज, ते तारण का अर्थ है भाव सागर तो पार करन दी समर्था रखने वाला। लफजी अर्थ करांगे तरन तारण, ओ जहाज जेड़ा इस भाव सागर दियां लहरां विच्चों पार करन दी समर्था रखदा है। हुण अगे सतगुरु ने तरन तारण नाल इक शब्द वरत्या हर निद, मैं सिर्फ पहला तुकां दे अखरी अर्थ कर रहा, उस तो बाद असीं समय अनुसार इहदी व्याख्या करांगे। तरन तारण हर निद, हर दा अर्थ हो गया प्रभु, ते निद दा अर्थ हुंदा खजाना, जिवें असीं नौ निधियां कहिंदे हां। तरन तारण हर निद भव सागर तो पार करन वाला जहाज परमात्मा, ते ओ वाहिगुरु जो रूहानी खजानिया दा आप मालिक है, जेड़ा हर चीज दा आप मालिक है। दीन दर्द निवार ठाकुर रख है जन की आप, तरन तारन हर निद, ते गुरु जी कहने दुख ना सकै व्याप। दुख दा अर्थ है दुख, ना सकै व्याप, व्याप दा अर्थ हुंदा पूणा, किसे नूं दुख लग जाना। हजूर कहिंदे ने परमात्मा गरीबां दे दर्द दूर करन वाला, अपने सेवकां दी पैज रखन वाला, भव सागर तो पार करन वाला जहाज, ते जिदे सिर ते ओ खत रखदे सच्चे पातशाह कहिंदे ने ओनू दुख व्याप ही नहीं सकदा। इत्थे फिर मैं अर्ज करांगा व्याप दा अर्थ है पूणा, पूणा दा अर्थ टच करना, छूणा, किसे दे अंदर नूं उस चीज ने विचलित कर देना। इत्थे दो तुका इस शब्द दे पहले पदे दियां कि पार ब्रह्म परमेश्वर वाहिगुरु जी गरीबां दी मदद अपने सेवकां दी रखण वाले ने। गुरु ग्रंथ साहिब जिथे परमात्मा नूं बख्शेंद किरपालू दयालू क्या है, उथे गुरु ग्रंथ साहिब च परमात्मा दे अनेकां गुणां विचों इह गुण भी हजूर ने दस्या है कि जिहड़ा उस दी याद विच उहदी इबादत विच उहदी बंदगी करदा है, ओ अपने सेवकां दे सिर उत्ते हथ रख के उहनां नूं बचा लैंदा है, उहनां नूं रख लैंदा है, ते जिथे जिथे उहनूं जपदा है कोई नाम जपदा है, उत्ते परमात्मा अत दा नेड़े हो के वरत जांदा है। बंदा महसूस करदा है वी आ वेखो परमात्मा मेरे नेड़े हो गया, जिवें आप जी एक पाठ करदे हो अपने सेवक की आपे रख है, रख है जन की आप, अपने सेवक दी इज्जत अपने सेवक दी पैज पत आप ही रखदा है। अपने सेवक की आपे रख है आपे नाम जपावै, ओदी पैज रखण दी सब तो पहली बख्शिश वे अपने सेवक नूं नाम नाल जोड़दा है, सिमरन नाल जोड़दा है। अपने सेवक की आपे राखे आपे नाम जपावै, जय जय काज किरत सेवक की, जिथे जिथे सेवक दा कोई काम कह कोई किरत कह तां तां उठता वै, परमात्मा उस पासे ताई करके दौड़ के जांदा है। इथे मैं एक अर्ज जरूर कर देंगा कि इथे पहली शर्त नहीं भुलनी, हुण इन्नी तां मैं कह दिता गुरु जी तुसी आप ही कह भी सारिया कारजां तुसी दौड़ के जांदे हो, पर पहली कंडीशन एवे जेड़ा अपने सेवक नूं दिन रात नाम नाल जोड़ के रखदा है। जे नाम तां सिमरन करना ही नहीं, ते इस तुक नूं कहिए महाराज ने ते इह कहा सी जी सेवक दे नेड़े जांदा है, जहां जहां सेवक दी किरत काज है उथे पहुंचदा है, पर मेरी फिर बेनती इस तों पहला इस तक नूं जरूर चेते रखियो कि आपे नाम जपावै, जिहदे ते मेहर करके ओह नाम जपन दी ताकत दिंदा है। अपने सेवक की आपे राखै आपे नाम जपावै, जह जह काज किरत सेवक की तां तां उठतावै, सेवक को निकटी होए दिखावै। निकटी दा अर्थ नेड़े, उंज आप रोज कथा सी कर रहे हां, कोई गुरमुख भी करे ਪੂਰੇ ਗੁਰੂ ਗ੍ਰੰਥ ਸਾਹਿਬ ਵਿਚ ਜਿੰਨੀ ਵਾਰੀ ਨਾਮ 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 ਕੂਕਿਆ, ਮੇਰਾ ਖਿਆਲ ਇੰਨਾ ਜ਼ਿਆਦਾ ਕੋਈ ਸ਼ਬਦ ਆਇਆ ਹੀ ਨਹੀਂ। ਇੱਕ ਗੁਰੂ ਤੇ ਇੱਕ ਨਾਮ, ਇਹ ਸ਼ਬਦ ਬਹੁਤ ਵਾਰੀ ਆਉਂਦੇ ਨੇ। ਤਕਰੀਬਨ ਗੁਰੂ ਗ੍ਰੰਥ ਸਾਹਿਬ ਦੇ ਹਰ ਅੰਗ ਤੇ ਸ਼ਬਦ ਆਉਣਗੇ। ਹੁਣ ਨਾਮ ਕੀ ਹੈ? ਅਸੀਂ ਚਲੋ ਸ਼ਾਮ ਨੂੰ ਵਾਹਿਗੁਰੂ ਸ਼ਬਦ ਕਹਿੰਦੇ ਹਾਂ। ਨਾਮ ਪਰਮਾਤਮਾ ਦੀ ਉਹ ਆਪਣੀ ਸ਼ਕਤੀ ਹੈ, ਉਹਦੇ ਤੋਂ ਵੱਖ ਕੋਈ ਨਹੀਂ। ਦੋ ਸ਼ਬਦ ਨੇ, ਇੱਕ ਹੈ ਨਾਮੀ ਤੇ ਇੱਕ ਹੈ ਨਾਮ। ਨਾਮੀ ਦਾ ਅਰਥ ਹੁੰਦਾ ਜਿਹਦੀ ਹੋਂਦ ਹੈ, ਜਿਹਦਾ ਵਜੂਦ ਹੈ, ਤੇ ਉਸ ਹੋਂਦ ਦਾ ਜਿਹੜਾ ਨਾਮ ਰੱਖਿਆ ਜਾਂਦਾ ਜਾਂ ਉਹਦੀ ਪਹਿਚਾਣ ਲਈ ਜਿਹੜੇ ਅੱਖਰ ਦਿੱਤੇ ਜਾਂਦੇ ਨੇ ਉਹਨੂੰ ਆਪਾਂ ਨਾਮ ਕਹਿੰਦੇ ਹਾਂ। ਪਰ ਯਾਦ ਰੱਖਿਓ, ਨਾਮੀ ਹੈ ਤੇ ਨਾਮ ਰੱਖਿਆ ਗਿਆ ਹੈ, ਨਾਮੀ ਦਾ ਜਿਹਦਾ ਨਾਮ। ਇੱਥੇ ਥੋੜੀ ਜਿਹੀ ਗੱਲ ਸਮਝਣ ਵਾਲੀ ਹੈ, ਕਿਉਂਕਿ ਨਾਮ ਦਾ ਵਿਸ਼ਾ ਬਹੁਤ ਗਹਿਰਾ ਜੀ। ਐਵੇਂ ਗੱਲ ਕਰਦੇ ਨੇ ਨਾਮ ਜਪ ਲੋ ਜੀ, ਗੁਰਮੁਖੋ ਅਸਲ ਚ ਨਾਮ ਨੂੰ ਅੱਜ ਤੱਕ ਮੁਕੰਮਲ ਕੋਈ ਬਿਆਨ ਕਰ ਹੀ ਨਹੀਂ ਸਕਿਆ। ਤੁਸੀਂ ਰੋਜ਼ ਜਾਪ ਸਹਿਜ ਪੜ੍ਹਦੇ ਹੋ, ਚੱਕਰ ਚੇਨ ਅਰ ਵਰਣ ਜ਼ਾਤ ਅਰ ਪਾਤ ਨਹੀਂ ਜੇ। ਪਰਮਾਤਮਾ ਦਾ ਕੋਈ ਸਾਡੀ ਤਰ੍ਹਾਂ ਚੱਕਰ ਚਿੰਨ ਨਹੀਂ। ਕੁਝ ਮੈਂ ਇੱਕ ਦਿਨ ਕਥਾ ਕਰਦਿਆ ਸੋਚ ਰਿਹਾ ਸਾਂ ਕਿ ਅਸੀਂ ਪਰਮਾਤਮਾ ਨੂੰ ਐਜ਼ ਏ ਮੇਲ ਪੇਸ਼ ਕਰਨੇ ਆ, ਮਰਦ ਦੇ ਰੂਪ ਚ ਪੇਸ਼ ਕਰਦੇ ਹਾਂ ਨਾ, ਪਰਮਾਤਮਾ ਤੂੰ ਆਹ ਹੈ। ਹਾਲਾਂਕਿ ਕੁਝ ਐਸੇ ਧਰਮ ਨੇ ਜਿਹੜੇ ਉਹਨੂੰ ਫੀਮੇਲ ਦੀ ਸ਼ਕਤੀ ਦੇ ਰੂਪ ਚ ਵੀ, ਦੇਵੀਆਂ ਦੇ ਰੂਪ ਜਾਂ ਕਿਸੇ ਹੋਰ ਗੁਰਬਾਣੀ ਵਿਚ ਜਾਂ ਮੈਂ ਦੇਖਾਂ ਤੇ ਸੋਚਣਾ ਵਾ, ਤਕਰੀਬਨ ਜ਼ਿਆਦਾ ਉਹਨੂੰ ਮਰਦ ਦੇ ਰੂਪ ਚ ਆਪਾਂ ਪੇਸ਼ ਕਰਦੇ। ਹਾਂਜੀ, ਪਰਮਾਤਮਾ ਇਸ ਤਰ੍ਹਾਂ ਹੈ, ਤੂੰ ਐਸਾ ਹੈ, ਪਰ ਇਹ ਤਰ੍ਹਾਂ ਕਹਿੰਦੇ ਪਰਮਾਤਮਾ ਐਸੀ ਹੈ। ਇਹਦਾ ਮਤਲਬ ਕਿ ਜਿਸ ਤਰ੍ਹਾਂ ਦਾ ਸਾਡਾ ਅੰਦਰ ਸੀ, ਅਸੀਂ ਉਸ ਢੰਗ ਨਾਲ ਪਰਮਾਤਮਾ ਨੂੰ ਬਿਆਨ ਕੀਤਾ। ਪਰ ਪਰਮਾਤਮਾ ਤੇ ਨਾ ਮੇਲ ਏ ਨਾ ਫੀ ਮੇਲ ਹੈ, ਉਸਦਾ ਕੋਈ ਲਿੰਗ ਨਹੀਂ, ਨਾ ਉਹਨੂੰ ਔਰਤ ਕਹਿ ਸਕਦੇ ਹਾਂ, ਨਾ ਉਹਨੂੰ ਮਰਦ ਕਹਿ ਸਕਦੇ ਹਾਂ। ਫਿਰ ਮੇਰੀ ਬੇਨਤੀ ਨੂੰ ਥੋੜਾ ਸੁਣਿਓ, ਉਹਦਾ ਕੋਈ ਚੱਕਰ ਚਿਰ ਸਾਡੀ ਤਰ੍ਹਾਂ ਨਹੀਂ, ਜਿਵੇਂ ਸਾਡੇ ਹੱਥਾਂ ਦੇ ਨਿਸ਼ਾਨ ਨੇ, ਪੈਰਾਂ ਦੇ ਨਿਸ਼ਾਨ ਨੇ, ਸਾਡੀ ਪਹਿਚਾਣ ਹੈ। ਇੱਥੋਂ ਤੱਕ ਕਿ ਆਹ ਫਿੰਗਰ ਪ੍ਰਿੰਟ ਜਿਹਨੂੰ ਆਪਾਂ ਕਹਿੰਦੇ ਪਏ ਹਾਂ ਕਿ ਅਰਬਾਂ ਬੰਦੇ ਇਸ ਧਰਤੀ ਤੇ ਨੇ, ਪਰ ਇੱਕ ਬੰਦੇ ਦੇ ਹੱਥਾਂ ਦੇ ਨਿਸ਼ਾਨ ਦੂਜੇ ਨਾਲ ਮੇਲ ਨਹੀਂ ਖਾਂਦੇ। ਪਰਮਾਤਮਾ ਦੇ ਇਸ ਤਰ੍ਹਾਂ ਫਿੰਗਰ ਪ੍ਰਿੰਟ ਥੋੜਾ ਨੇ, ਉਂਗਲਾਂ ਦੇ ਨਿਸ਼ਾਨ ਨੇ ਕੋਈ? ਚੱਕਰ ਚੇਨ ਅਰ ਵਰਣ ਜ਼ਾਤ ਅਰ ਪਾਤ ਨਹਿਨ, ਜੇ ਉਹਦੀ ਕੋਈ ਜਾਤ ਨਹੀਂ, ਉਹਦੀ ਕੋਈ ਆ ਵਰਣ ਵੰਡ ਮੁਸਾਬਕ ਨਹੀਂ। ਉਹ ਚੱਕਰ ਚੇਨ ਅਰ ਵਰਣ ਜ਼ਾਤ ਅਰ ਪਾਤ ਨਹਿਨ, ਜੇ ਰੂਪ ਰੰਗ ਅਰ ਰੇਖ ਭੇਖ, ਉਹਦਾ ਕਿਹੜਾ ਰੂਪ ਹੈ? ਨਿਰਗੁਣ ਉਂਜ ਵੈਸੇ ਬਾਣੀ ਨੇ ਰੂਪ ਕਿਹਾ। ਸ਼ਾਮ ਸੁੰਦਰਤਾ ਦੀ ਨੀਂਦ ਕਿਉਂ ਆਈ? ਸ਼ਾਮ ਦਾ ਅਰਥ ਕਾਲਾ ਹੁੰਦਾ। ਸਾਵਲ ਸੁੰਦਰ ਰਾਮਈਆ ਮੇਰਾ ਮਨ ਲਾਗਾ ਤੋਏ, ਸਾਵਲੇ ਦਾ ਅਰਥ ਵੀ ਕਾਲਾ ਹੁੰਦਾ। ਪਰ ਗੁਰੂ ਸਾਹਿਬ ਕਹਿੰਦੇ ਉਹਦਾ ਕੋਈ ਰੂਪ ਨਹੀਂ, ਉਹਦਾ ਕੋਈ ਰੇਖ ਨਹੀਂ, ਉਹਦਾ ਕੋਈ ਭੇਖ ਵੀ ਨਹੀਂ। ਉਹ ਆ ਜਿਹੜੇ ਭੇਖ ਅਸੀਂ ਪਾਈ ਬੈਠੇ ਹਾਂ, ਉਹਦਾ ਕੋਈ ਲਿਬਾਸ ਹੈ ਜੀ? ਹਾਲਾਂਕਿ ਇੱਕ ਥਾਂ ਤੇ ਬਾਣੀ ਚ ਆਉਂਦਾ ਪੀਤੰਬਰ, ਮੈਂ ਗੱਲ ਖੰਡਨ ਨਹੀਂ ਕਰ ਰਿਹਾ, ਸਰਗੁਣ ਰੂਪ ਵਿਚ ਦੱਸਿਆ ਜਾਏਗਾ ਤੂੰ ਸੋਹਣਾ ਹੈ, ਤੂੰ ਪਿਆਰਾ ਹੈ, ਤੇਰੇ ਦਰਸ਼ਨ ਕਰਨੇ ਨੇ। ਪਰ ਨਿਰਗੁਣ ਰੂਪ ਚ ਤਾਂ ਕੁਛ ਹੈ ਹੀ ਨਹੀਂ। ਰੂਪ ਰੰਗ ਅਰੇਕ ਭੇਕੋ ਕਹਿ ਨਾ ਸਕਤ ਕਹਿ, ਅਚਲ ਮੂਰਤ। ਪਹਿਲੀਆਂ ਦੋ ਤੁਕਾਂ ਪੜ੍ਹ ਕੇ ਇੰਜ ਪ੍ਰਤੀਤ ਹੋਏਗਾ ਫਿਰ ਤੇ ਕੁਝ ਵੀ ਨਹੀਂ, ਜੇ ਰੂਪ ਨਹੀਂ, ਕੋਈ ਰੇਖ ਨਹੀਂ, ਕੋਈ। ਇਹ ਰੋਜ਼ ਤੁਸੀਂ ਪੜ੍ਹਦੇ ਹੋ ਜਾਪ ਸਾਹਿਬ ਚ ਗੁਰਮੁਖੋ, ਤੇ ਮੈਂ ਉਸ ਦਿਨ ਵੀ ਕਿਹਾ ਸੀ ਜਿਸ ਬੰਦੇ ਨੂੰ ਜਾਪ ਸਾਹਿਬ ਦੇ ਸਿਰਫ ਥੋੜੇ ਜੇ ਅਰਥਾਂ ਦਾ ਪਤਾ ਲੱਗ ਜਾਏ, ਉਹ ਰੋਜ਼ ਰੋਜ਼ ਰੱਬ ਨਾਲ ਗੱਲਾਂ ਕਰੇਗਾ। ਸੰਬੋਧਨ ਕੀਤਾ ਗੁਰੂ ਜੀ ਨੇ ਰੱਬ ਨੂੰ ਕਿ ਤੂੰ ਇਸ ਤਰ੍ਹਾਂ ਦਾ ਹੈ। ਜਦੋਂ ਇਹ ਸ਼ਬਦ ਵੇਖੋ, ਇੱਕ ਸ਼ਬਦ ਹੈ ਹੈ, ਮੈਂ ਆਪ ਨੂੰ ਅਰਜ਼ ਕੀਤੀ ਸੀ, ਗੁਰਬਾਣੀ ਜਿਹੜੀ ਹੈ ਉਹ ਖੈ ਤੋਂ ਸ਼ੁਰੂ ਹੁੰਦੀ ਹੈ, ਬਲਾਇੰਡ ਫੇਥ ਤੋਂ ਸ਼ੁਰੂ ਹੁੰਦੀ ਹੈ। ਮੈਂ ਰਿਪੀਟ ਕਰਨ ਲੱਗਾ ਗੱਲ ਇਸ ਵਾਰੀ ਕਥਾ ਚ ਕੀਤੀ ਸੀ ਕਿ ਹੁਣ ਕੋਈ ਬੰਦਾ ਕਹਿੰਦਾ ਜੀ ਮੈਂ ਤਾਂ ਮੰਨਾਂਗਾ, ਪਹਿਲਾਂ ਮੈਨੂੰ ਸਿੱਧ ਕਰੋ ਹੈ ਉਹ ਕਿਵੇਂ ਹੈ। ਗੁਰੂ ਸਾਹਿਬ ਨੇ ਜਦੋਂ ਸ਼ੁਰੂਆਤ ਕੀਤੀ, ਉਹਨਾਂ ਕਿਹਾ ਸਿੱਧ ਕਰਨ ਦੀ ਗੱਲ ਨਹੀਂ, ਸਭ ਤੋਂ ਪਹਿਲਾਂ ਤੈਨੂੰ ਸੱਚ ਦੇ ਪ੍ਰਤੀ ਬਲਾਇੰਡ ਫੇਥ ਬਣਾਉਣਾ ਪਏਗਾ, ਉਹ ਹੈ। ਇਸੇ ਕਰਕੇ ਜਪ ਦੀ ਆਰੰਭਤਾ ਹੈ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇਸ ਬਚਨ ਚ ਜੇ ਦੱਸੋ ਕਿਤੇ ਕੋਈ ਤਰਕ ਹੈ? ਕਿਉਂ ਹੈ? ਇਹ ਹੈ ਹੀ ਨਹੀਂ, ਸਿਰਫ ਹੈ ਵੀ ਉਹ ਹੈ। ਮੈਂ ਆਪ ਨੂੰ ਅਰਜ਼ ਕਰਾਂ, ਇਹ ਜਿਹੜਾ ਅਸੀਂ ਹੈ ਸ਼ਬਦ ਵਰਤਨੇ ਹਾਂ, ਪਰ ਗੁਰੂ ਗੋਬਿੰਦ ਸਿੰਘ ਜੀ ਨੇ ਜ਼ਿਆਦਾ ਜਿਹੜਾ ਜਾਪ ਸਾਹਿਬ ਚ ਸ਼ਬਦਾਵਲੀ ਵਰਤੀ ਏ ਉਹਨਾਂ ਨੇ ਹੈ ਦੀ ਥਾਂ ਤੇ ਹੈ ਵਰਤਿਆ। ਬਿੰਦੀ ਲੱਗੀ ਮਿਲੇਗੀ ਹੈ ਉੱਤੇ, ਜਿਵੇਂ ਕਿ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ ਕਿ ਸਾਹਿਬ ਦਿਮਾਗ ਹੈ ਕਿ ਖੁਸਨਲ ਚਿਰਾਗ ਹੈ। ਕਮਾਲ ਕਰ ਦਿੱਤੀ ਜੀ, ਇਹ ਪ੍ਰਤੱਖ ਹੈ, ਸਾਹਮਣੇ ਬਿਠਾ ਕੇ ਹਜ਼ੂਰ ਉਹਦੀਆਂ ਸਿਫਤਾਂ ਕਰ ਰਹੇ ਨੇ ਪਰਮਾਤਮਾ ਦੀਆਂ ਕਿ ਤੂੰ ਜ਼ਾਹਰਾ ਜ਼ਹੂਰ ਹੈ, ਤੂੰ ਜ਼ਾਹਿਰ ਹੈ। ਜ਼ਾਹਰ ਦਾ ਅਰਥ ਹੁੰਦਾ ਹੈ ਨਾ, ਆਪ ਸਮਝਦੇ ਆ ਕਿ ਜਿਹੜਾ ਬਿਲਕੁਲ ਪ੍ਰਗਟ ਹੋਵੇ, ਜਿਹੜਾ ਉਸੇ ਟਾਈਮ ਰਿਜ਼ਲਟ ਦੇ। ਜਿਵੇਂ ਭਾਈ ਸਾਹਿਬ ਨੇ ਵਰਤਿਆ ਸ਼ਬਦ ਕਿ ਜ਼ਾਹਰ ਪੀਰ ਜਗਤ ਗੁਰ ਬਾਬਾ, ਜ਼ਾਹਰ ਦਾ ਅਰਥ ਹੁੰਦਾ ਜਿਹੜਾ ਬਿਲਕੁਲ ਪ੍ਰਤੱਖ ਹੈ, ਕਿ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ ਕਿ ਸਾਹਿਬ ਦਿਮਾਗ ਹੈ ਕਿ ਹੁਸਨ ਚਿਰਾਗ ਹੈ। ਤੂੰ ਸੁੰਦਰਤਾ ਦਾ ਦੀਵਾ ਹੈ। ਆ ਜਿੰਨੇ ਦਿਮਾਗ ਪੈਦਾ ਕੀਤੇ ਆ, ਚਾਹੇ ਸਾਇੰਟਿਸਟ ਨੇ, ਚਾਹੇ ਵਕੀਲ ਨੇ, ਚਾਹੇ ਡਾਕਟਰ ਨੇ, ਚਾਹੇ ਵਿਦਵਾਨ ਨੇ, ਸ਼ੈਤਾਨ ਨੇ, ਹੈਵਾਨ ਨੇ, ਰੱਬਾ ਤੇਰੇ ਤੋਂ ਕੁਰਬਾਨ ਜਾਈਏ ਕਿ ਸਾਹਿਬ ਦਿਮਾਗ ਹੈ। ਜਿੰਨੇ ਵੱਡੇ ਦਿਮਾਗ ਦਾ ਤੂੰ ਮਾਲਕ, ਇਹਦਾ ਵਰਗਾ ਦਿਮਾਗ ਕੋਈ ਪੈਦਾ ਹੋਇਆ ਹੀ ਨਹੀਂ। ਤੇਰੇ ਵਰਗਾ ਕੌਣ ਹੈ ਜਿਹੜਾ ਤੂੰ ਖੋਜੀ। ਮੈਂ ਸਿਰਫ ਇਹ ਬੇਨਤੀ ਇਹ ਕੀਤੀ ਵੀ ਜਿਹੜਾ ਨਾਮ ਕਿਹਾ, ਜਦ ਗੱਲ ਚੱਲੀ ਵੀ ਰਾਖੀ ਕਰਦਾ, ਪਰ ਇਹ ਤਾਂ ਅਸੀਂ ਕਹਿੰਦੇ ਹਾਂ ਤੂੰ ਰਾਖੀ ਕਰਨਾ, ਪਰ ਇਹ ਵੀ ਮੰਨੀਏ ਨਾ ਵੀ ਜਗਿਆਸੂ ਨੂੰ ਨਾਮ ਵੀ ਜਪਣਾ ਚਾਹੀਦਾ ਹੈ। ਹੁਣ ਮੈਂ ਇਸ ਕਰਕੇ ਕਿਹਾ ਵੀ ਨਾਮ ਮੁਕੰਮਲ ਕੋਈ ਨਹੀਂ ਬਿਆਨ ਕਰ ਸਕਿਆ, ਤੇ ਸਤਿਗੁਰੂ ਨੇ ਇਸ ਵਿੱਚ ਕਿਹਾ ਅਨ ਭਉ ਚੱਕਰ ਚੇਨ ਅਰ ਬਣ ਜਾਤ ਅਰ ਪਾਤ ਨੈਨ ਜੇ ਰੂਪ ਰੰਗ ਅਰ ਰੇਖ ਭੇਕੋ ਕਹਿ ਨ ਸਕਤ ਕਹਿ ਅਚਲ ਮੂਰਤ। ਇਹਦਾ ਪਾਠ ਅਚਲ ਨਹੀਂ ਕਰਨਾ, ਐੜੇ ਨਾਲ ਚੱਚਾ ਨਹੀਂ ਬੋਲਣਾ, ਐੜਾ ਗੇਤਰ ਲਾ ਕੇ ਚੱਲ ਵੱਖਰਾ ਹੈ। ਅਚਲ ਚੱਲ ਦਰ ਤੇ ਚੱਲਣਾ, ਐੜਾ ਗੇਤਰ ਆ ਗਿਆ, ਅਚਲ ਜੋ ਚਲਾਏ ਮਾਨਗੀ, ਜਿਨ੍ਹੇ ਨਹੀਂ ਖਤਮ ਹੋਣਾ। ਮੂਰਤ ਦਾ ਅਰਥ ਹੈ ਹੋਂਦ, ਉਹਦੀ ਹਸਤੀ, ਉਹਦੀ ਹੋਂਦ ਜਿਹੜੀ ਹੈ ਨਾ ਉਹ ਅਚਲ ਹੈ, ਉਹ ਚਲਾਏ ਮਾਨ ਨਹੀਂ। ਅਸੀਂ ਸਾਡੀ ਮੂਰਤ ਹੈ ਨਾ, ਇਹ ਹੋਂਦ ਹੈ, ਇਹ ਚਲਾਏ ਮਾਨ ਹੈ। ਸਿੱਧੀ ਜੀ ਗੱਲ ਸਮਝਣ ਲਈ, ਅਸੀਂ ਜਿੰਨੇ ਬੈਠੇ ਹਾਂ ਘਰਾਂ 'ਚ, ਤੁਸੀਂ ਸੁਣ ਰਹੇ ਹੋ, ਜਿੰਨੀਆਂ ਦੁਨੀਆ 'ਚ ਜਿੰਨੀਆਂ ਮੂਰਤਾਂ ਨੇ, ਜਿੰਨੀਆਂ ਸਟਰਕਚਰ ਨੇ, ਹਰ ਚੀਜ਼ ਚਲਾਏ ਮਾਨ ਹੈ। ਬਾਬਾ ਜੀ ਨੇ ਬਾਣੀ ਵਿਚ ਕਿਹਾ ਕਿ ਆ ਮੰਦਰ, ਆ ਕੋਠੀਆਂ, ਆ ਗੱਡੀਆਂ, ਆ ਘਰ, ਰਾਜੇ ਰਈਅਤ ਸਿੱਖਦਾਰ ਕੋਈ ਨਾ ਰਹਿ ਸੀ, ਉਹ ਹੱਟ ਪੱਟਣ ਬਾਜ਼ਾਰ ਹੁਕਮੀ ਢਹਿ ਸੀ। ਇਹ ਚਲਾਏ ਮਾਨ ਨੇ ਜਾਣਗੇ, ਉਹਦੀ ਹੋਂਦ ਹੈ, ਪਰ ਉਹ ਚਲਾਏ ਮਾਨ ਕੋਈ ਨਹੀਂ। ਅੱਜ ਤੋਂ ਯੁੱਗਾਂ ਪਹਿਲਾਂ ਵੀ ਸੀ, ਅੱਜ ਵੀ ਹੈ, ਤੇ ਜਿੱਦਣ ਸਭ ਕੁਝ ਦ੍ਰਿਸ਼ਟ ਮਾਨ ਇਸ ਪਲੈਨਟ ਦਾ ਖਤਮ ਹੋ ਜਾਏਗਾ, ਉਹ ਫਿਰ ਵੀ ਰਹੇਗਾ, ਕਿਉਂਕਿ ਉਹ ਚਲਾਏ, ਉਹ ਨਹੀਂ ਜਾਂਦੇ ਹੀ ਨਹੀਂ ਕਦੇ। ਮਹਾਰਾਜ ਕਹਿ ਰਹੇ ਨੇ ਕਿ ਫਿਰ ਸੁਣਿਓ ਕਿ ਅਚਲ ਮੂਰਤ ਅਨ ਭਉ ਪ੍ਰਕਾਸ਼, ਉਹਨੂੰ ਕਿਸੇ ਨੇ ਬਣਾਇਆ ਨਹੀਂ। ਇਹ ਯਾਦ ਰੱਖਿਓ, ਇਸੇ ਕਰਕੇ ਅਸੀਂ ਪਰਮਾਤਮਾ ਦਾ ਕਦੀ ਕਿਸੇ ਨੇ ਜਨਮ ਦਿਨ ਮਨਾਇਆ ਜੀ? ਅਸੀਂ ਗੁਰੂ ਸਾਹਿਬਾਂ ਦੇ ਪੁਰਬ ਤਾਂ ਮਨਾਉਂਦੇ ਹਾਂ, ਰੱਬ ਦਾ ਕਿੰਨੇ ਮਨਾਉਣਾ? ਥਾਪਿਆ ਨਾ ਜਾਏ, ਕੀਤਾ ਨਾ ਹੋਏ ਆਪੇ ਆਪ, ਨਿਰੰਜਨ ਸੋਏ ਸਹਿਭੰਗ, ਵੋ ਸੁਤੇ ਸਿਧੈ, ਉਸਕੋ ਕਿਸੀ ਨੇ ਪੈਦਾ ਨਹੀਂ ਕੀਆ, ਨਾ ਤਾਤਾ ਹੈ, ਨਾ ਮਾਤਾ ਹੈ, ਨਾ ਜਾਤਾ ਹੈ, ਨਾ ਪਾਤਾ ਹੈ, ਉਸਕੀ ਕੋਈ ਮਾਂ ਨਹੀਂ, ਉਸਕਾ ਕੋਈ ਬਾਪ ਨਹੀਂ। ਮਹਾਰਾਜ ਕਹਿ ਰਹੇ ਨੇ ਕਿ ਭਾਈ ਸਿੱਖੋ, ਅਨ ਭਉ ਪ੍ਰਕਾਸ਼, ਅਨ ਭਉ ਦਾ ਅਰਥ ਹੋ ਗਿਆ ਸਹਿਭੰਗ, ਉਹ ਸੁਤੇ ਸਿੱਧ ਪ੍ਰਕਾਸ਼ ਮਨ ਹੈ। ਅਨ ਭਉ ਪ੍ਰਕਾਸ਼ ਅਮਿਤੋਜ, ਇਹ ਦੋ ਲਫ਼ਜ਼ ਨੇ, ਓਜ ਅਮਿਤ ਪਲੱਸ ਓਜ, ਜੇ ਹੋਰ ਥੋੜਾ ਜੇ ਇਹਦੇ ਅਰਥ ਕਰਨੇ ਤਿੰਨ ਬਣ ਜਾਣਗੇ, ਐੜਾ, ਮਿਤ ਤੇ ਓਜ। ਮਿਤ ਦਾ ਅਰਥ ਮਿਲਣਾ, ਜਦੋਂ ਅਮਿਤ ਆ ਗਿਆ ਤਾਂ ਮਰਦ ਜੀ ਨੂੰ ਮਿਣਿਆ ਨਹੀਂ ਜਾ ਸਕਦਾ, ਮਾਪਿਆ ਨਹੀਂ ਜਾ ਸਕਦਾ। ਤੇ ਓਜ ਦਾ ਅਰਥ ਹੁੰਦਾ ਤਾਕਤ, ਬਲ, ਸ਼ਕਤੀ, ਕਿ ਰੱਬ ਦੀ ਤਾਕਤ ਇੰਨੀ, ਕੋਈ ਦੁਨੀਆਂ ਚ ਪੈਮਾਨਾ ਨਹੀਂ ਬਣਿਆ ਜਿਹੜਾ ਰੱਬ ਦੀ ਸ਼ਕਤੀ ਨੂੰ ਮਾਪ ਸਕੇ। ਅਮਿਤੋਜ ਕਹੀ ਜੈ, ਕੋਟ ਇੰਦਰ ਇੰਦਰਾਨ, ਇੱਕ ਇੰਦਰ ਨੇ ਕਰੋੜਾਂ ਇੰਦਰ ਵਰਗੇ, ਸ਼ਾਹ ਸ਼ਾਹਾਨ ਗਣੀ ਜੈ, ਸ਼ਾਹ ਦਾ ਸ਼ਾਹ ਤੂੰ, ਇੰਦਰਾਂ ਦਾ ਇੰਦਰ, ਸ਼ਾਹ ਸ਼ਾਹਾਨ ਗਣੀ ਜੈ, ਤਰੇ ਭਵਨ ਮਹੀਪ, ਤਿੰਨਾਂ ਭਵਨਾਂ ਦੇ ਮਹੀਪ ਦਾ ਅਰਥ ਹੁੰਦਾ ਰਾਜੇ, ਧਰਤੀ ਦੇ ਰਾਜੇ, ਤਿੰਨਾਂ ਭਵਨਾਂ ਦੇ ਰਾਜੇ, ਮਹਿਤਰ ਭਵਨ ਮਹੀਪ। ਮਹਾਰਾਜ ਕਹਿੰਦੇ ਨੇ ਇਹ ਰਾਜੇ ਵੀ ਤੇਰਾ ਅੰਤ ਨਹੀਂ ਪਾ ਸਕੇ। ਸੁਰ ਨਰ ਅਸੁਰ, ਦੇਵਤੇ ਦੈਨ ਤੇ ਮਨੁੱਖ, नेत नेत बंतरण कैत हिंदी का एक संस्कृत का शब्द है ना नेत नेत अर्थ है ना इति ना इति मीन्स जो मैं लिख देता है बोल देता है नेत ये इतना नहीं है इससे भी ज्यादा है ना इति इना नहीं है जो तुम देखोगे पुराने साढ़े जो ग्रंथ सन इति का अर्थ हों बस इना ते नेत का अर्थ है नहीं ना इति इना नहीं इस तो अगे भी है गुरु साहब ने इसे करके कहा नेत नेत बाण त्रिण कहत आ जंगल दे तिनके भी बोल बोल के कहते ना इति परमात्मा इना नहीं इस तो अगे अगे गल क्यों मैं प्रमाण लिया तब सर्ब नाम तेरे सारे नाम नु कौन बोल सकता जी मैं ता क्या जी गुरमुखो ठीक है वाहगुरु कह लो राम कह लो अल्लाह कह लो ये अपने मनुखी बोली देने कौन जमया रब दे सर्व व्यापक नाम नु मुकम्मल बयान कर सके किसी की कोई ताकत नहीं तब सर्व नाम कथा कमन कौन कथेगा कर्म नाम बर नत समत कर्म नाम मीन्स दा अर्थ है कर्म नाम दा जेडे तू कम करने जिन्ने को बंदे नु कम समझ पे उन्हें अपने कम्मा मुताबिक कह दिता भी रब एहो जिहा है फिर अर्ज है बंदे ने माड़े कर्म कीते ते उन्हें नाम रख दिता पतित पावन उन्हें एक पशु वास्ते पतित पावन अर्थ की रखता बंदे ने रखता भी इन्हें माड़े कम कीते जी ये पतित पावन है पर इस इंसानी जामेली शब्द नाम वरत्या गया पतित पावन कह दिता आ रुख की कहणगे पतित पावन उनका लगा की एक कर्म नाम ने जी वाहगुरु जी दे नाम जिन्ने को रखे वो कह दिता कम वेख के नाम रख ले तर्व सर्व नाम कथे कवन कर्म नाम बरनत सुमत चंगी मत वालिया ने तेरे कर्म नाम रखे मैं सिर्फ थोड़ी जी अर्ज करके अपने विषय तो दूर नहीं जावांगा फिर जी असि अखरी नाम क्यों कहने क्योंकि अखरी नाम तो बिना संसार नहीं चलता हुण तां सिर्फ साडी मेल ते फीमेल है ना चाहे हिंदू चाहे मुसलमान जिन्नी भी दुनिया ये मर्द ते स्त्री पर उन्हां नूं भी घर विच समाज भी जीण लई अखरां दा नाम दिता गया है आ बच्चों नूं नाम नहीं दिंदे आ नाम रख दिता बच्चे का हुण जे मान लो एक बच्चा जन्म लैंदा है उन्हों कोई भी शब्द ना दो कोई अखर ना दो उस दिन तुरिया फिरे ते रौला रप्पा पिया होगा किसी अखर शब्द नु सुन के आकर्षित नहीं होगा उदे वाल उस आवाज वाल वो खिंचया नहीं जाएगा पर जदो असी अखरां विच उन्हों नाम दे देने हां ते बच्चा जे दो महीने का होवे सारे जी इको आवाज दो बच्चे का जरा नाम रखे बोली जाओ उन्हों अजे पता भी नहीं एक की बोल देने पर जेड़ी जबान तो आपां धुनी कढ़ने आ ओ दे अंदर नू ए असर कर गई जदो ओ शब्द बोल दे ओ कई बारी मां दा दुध पींदा भी उधर वेखन लग पैंदा क्यों अखरां ने जेड़े कहिंदा भी ए अखरां च वाहगुरु कहना इहदा की फायदा जी याद रखियो गालां भी ते अखरां ही ने ना फोन ते चार गालां कढ़दा बंदा सारा दिन रोटी नहीं खांदा अखर विचलित करदे आ अखर अंदर नूं टिका भी दिंदे आ शब्द तोड़दा भी है ते शब्द जोड़दा भी है टूट प्रीत गई बुर बोल बुरे बोलां नाल प्रीत टुट जांदी है ते सिफती गंढ पवे दरबार जिहड़ा सिफतां कर लगे प्यार दी बोली बोले ते उहदी गंढ पै जांदी है मेरी अर्ज है एक बच्चे दा नाम रख दिओ उहनूं आवाज मारो उह आवाज नूं सुन के आप जी वल आ जांदा है हुण तां चलो आपां जिन्हां बंदिआं ने कुत्ते घर रखे कुत्तिआं दे नाम रखे आ ते बस इस तरह ही है जी मैं पिछले दिन एक गल पढ़ रहा सां वो बड़े स्याणे दाने बंदे ने कही कहिंदा भी लोकां दी मूंह दी मिठास मुक्की जांदी है ते शरीर च शुगर वधी जांदी है हां जी इस तरह ही है ना मूंह तो कुड़त्तन है मूंह दी मिठास कोई नहीं रही ते शरीर दी शुगर सारिआं दी वधी पई है ਮਿੱਠਾ ਵਧੀਆ ਪਿਆ ਸਾਰਿਆਂ ਦਾ। ਬੰਦਿਆਂ ਨੂੰ ਕੋਈ ਪਿਆਰ ਨਹੀਂ ਕਰਦਾ, ਕੁੱਤਿਆਂ ਨੂੰ ਕੁੱਛੜ ਚੁੱਕ ਕੇ ਲੋਰੀਆਂ ਦੇਈ ਜਾਂਦੇ ਆ। ਇਹ ਵੀ ਤਾਂ ਇੱਕ, ਮੈਂ ਨਹੀਂ ਕਿ ਮੈਂ ਜਾਨਵਰਾਂ ਦੇ ਵਿਰੋਧ ਚ, ਪਰ ਮੈਂ ਸੱਚੀ ਗੱਲ, ਕਈ ਵਾਰੀ ਜਦੋਂ ਲੋਕਾਂ ਵੱਲ ਦੇਖਦੇ ਅਸੀਂ, ਚਲੋ ਸੋਚੀਦਾ ਵੀ ਰੱਬ ਦੀ ਖੇਡ ਹੈ ਨਾ। ਮੰਨ ਲਓ ਇੱਕ ਕੁੱਤੇ ਦਾ ਨਾਂ ਰੱਖ ਦਿਓ, ਗੱਲ ਚੱਲੀ ਨਾਂ ਦੀ, ਨਾਂ ਰੱਖ ਦਿੱਤਾ, ਕੁਝ ਦਿਨਾਂ ਬਾਅਦ ਤੁਸੀਂ ਉਹਨੂੰ ਉਸ ਸ਼ਬਦ ਨਾਲ ਆਵਾਜ਼ ਮਾਰੋ, ਭਾਵੇਂ ਪੰਜਾਬੀ ਚ ਰੱਖੋ, ਅੰਗਰੇਜ਼ੀ ਰੱਖੋ, ਕੋਈ ਰੱਖੋ, ਸੱਚੀ ਤੁਸੀਂ ਆਵਾਜ਼ ਮਾਰੋ ਤੇ ਕੁੱਤਾ ਦੌੜਿਆ ਹੁੰਦਾ। ਮੈਂ ਉਦਾਹਰਣ, ਚਲੋ ਕੁੱਤੇ ਦੀ ਉਦਾਹਰਣ ਲੈ ਲਈ, ਕਿਸੇ ਚੀਜ਼ ਨੂੰ ਗੁਰਮੁਖੋ ਕਿਸੇ ਪੰਛੀ ਦਾ ਰੱਖ ਦਿਓ, ਜੇ ਆ ਚੇਤਨਾ ਵਾਲੇ ਜਾਨਵਰ, ਚੇਤਨਾ ਵਾਲਾ ਬੰਦਾ, ਇਹਦੀ ਬਾਡੀ ਨੂੰ, ਇਹਦੇ ਤਨ ਨੂੰ ਤੁਸੀਂ ਅੱਖਰਾਂ ਦਾ ਨਾਮ ਦੇ ਦਿਓ, ਉਹ ਦੌੜਿਆ ਹੁੰਦਾ ਗੁਰਮੁਖੋ, ਜਿਹਨੂੰ ਭਾਵਨਾ ਨਾਲ ਤੁਸੀਂ ਰੱਬ ਜੀ ਕਹਿ ਕੇ ਆਵਾਜ਼ਾਂ ਮਾਰਦੇ ਹੋ, ਉਹ ਕਿਉਂ ਨਹੀਂ ਆਏਗਾ ਨਾ। ਇਹ ਬੰਦੇ ਦੀ ਤਾਕਤ, ਮੈਂ ਸਿਰਫ ਕਹਿ ਰਿਹਾ, ਜਿੱਥੇ ਨਾਮ ਹੋਵੇਗਾ ਉੱਥੇ ਨਾਮੀ ਹੋਏਗਾ। ਇਸੇ ਕਰਕੇ ਦੋ ਸ਼ਬਦ ਤੁਹਾਨੂੰ ਸਮਝਣੇ ਪਏ, ਆਪਾਂ ਮੈਨੂੰ ਵੀ ਸਮਝਣੇ ਚਾਹੀਦੇ, ਇੱਕ ਹੁਕਮ ਤੇ ਹੁਕਮੀ, ਇੱਕ ਨਾਮ ਤੇ ਇੱਕ ਨਾਮੀ। ਹੁਕਮੀ ਦਾ ਅਰਥ ਹੈ ਜਿਹਦਾ ਹੁਕਮ ਚੱਲ ਰਿਹਾ, ਪਰ ਫਿਰ ਵੀ ਬੇਨਤੀ ਹੈ, ਇਸ ਹੁਕਮ ਦੇ ਗੁਰਬਾਣੀ ਵਿੱਚ ਆਏ ਕੋਈ ਹੁਕਮ ਕੰਸੈਪਟ ਦੇ ਅਰਥ ਬੰਦੇ ਦੇ ਹੁਕਮ ਨਾਲ ਨਹੀਂ ਕਰਨੇ। ਜਿਵੇਂ ਕਿਸੇ ਪ੍ਰੈਜੀਡੈਂਟ ਨੇ ਆਰਡਰ ਕਰ ਦਿੱਤਾ, ਜਾਂ ਕਿਸੇ ਪ੍ਰਧਾਨ ਮੰਤਰੀ ਬਾਦਸ਼ਾਹ ਨੇ ਹੁਕਮ ਕਰ ਦਿੱਤਾ, ਹੁਕਮ ਤਾਂ ਉਹਨੇ ਜ਼ਬਾਨ ਤੋਂ ਕਹਿ ਦਿੱਤਾ, ਲਿਖ ਦਿੱਤਾ, ਪਰ ਕਈ ਵਾਰੀ ਹੁਕਮ ਕਰਨ ਤੋਂ ਬਾਅਦ ਉਹ ਉਤਰ ਜਾਂਦਾ। ਜਿਹੜਾ ਉਹਦਾ ਹੁਕਮ ਹੈ ਉਹਦੇ ਨਾਲ ਥੋੜਾ ਜਾਂਦਾ। ਹੁਕਮ ਕਿਤੇ ਚੱਲਦਾ ਪਿਆ, ਆਪ ਮਰ ਗਿਆ, ਪਰ ਪਰਮਾਤਮਾ ਦਾ ਹੁਕਮ ਐਸਾ ਨਹੀਂ, ਜਿੱਥੇ ਰੱਬ ਦਾ ਹੁਕਮ ਵਰਤਦਾ ਉੱਥੇ ਹੁਕਮੀ ਹੋ ਕੇ ਆਪ ਵਰਤਦਾ ਹੈ, ਜਿੱਥੇ ਉਹਦਾ ਨਾਮ ਵਰਤਦਾ ਉੱਥੇ ਨਾਮੀ ਬਣ ਕੇ ਵਰਤਦਾ ਹੈ। ਗੁਰੂ ਸਾਹਿਬ ਨੇ ਅੱਜ ਮਿਹਰ ਕੀਤੀ, ਕਹਿਣ ਲੱਗੇ ਭਾਈ ਸਿੱਖੋ, ਉਹ ਪਰਮਾਤਮਾ ਗਰੀਬਾਂ ਦੇ ਦਰਦ ਦੂਰ ਕਰਨ ਵਾਲਾ ਹੈ, ਦੀਨ ਦਰਦ ਨਿਵਾਰ ਠਾਕੁਰ ਰਾਖੈ ਜਨ ਕੀ ਆਪ, ਤਰਨ ਤਾਰਨ ਹਰ ਨਿਧ ਦੁੱਖ ਨਾ ਸਕੈ ਵਿਆਪ। ਉਹਨੂੰ ਵਿਆਪਦਾ ਨਹੀਂ ਦੁੱਖ। ਜਿਵੇਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ, ਉਹਨਾਂ ਦੇ ਜ਼ਫਰਨਾਮੇ ਵਿੱਚੋਂ ਇੱਕ ਸ਼ੇਰ ਹੈ ਸਤਿਗੁਰਾਂ ਦਾ, ਔਰੰਗਜ਼ੇਬ ਨੂੰ ਸੰਬੋਧਨ ਕਰਕੇ ਜਿਹੜਾ ਕਿਹਾ ਹੈ, ਤੇ ਉਸ ਵਿੱਚ ਹਜ਼ੂਰ ਨੇ ਕਿਹਾ, ਹੁਮਾਰਾ ਕਸੇ ਸਾਇਆ ਕੇ ਹੁਮਾਰਾ ਕਸੇ ਸਾਇਆ ਆਇਦ ਬਜ਼ੇਰ, ਬਰੋ ਦਸਤ ਦਾਰਦ ਨਾ ਜਾਗੇ ਦਲੇਰ। ਇਹ ਦੋ ਸ਼ਤਰਾਂ ਦੇ ਚਲੋ ਸ਼ਬਦ ਹੈ, ਦਰੀ ਫਾਰਸੀ ਦੀ ਕਿਸਮ ਹੈ। ਹੁਮਾਰਾ ਕਸੇ ਸਾਇਆ ਆਇਦ ਬਜ਼ੇਰ, ਹੁਮਾ ਇਹ ਜਿਹੜੇ ਅਰਬ ਵਾਲਾ ਸਾਹਿਤ ਹੈ ਨਾ ਜੀ, ਇਰਾਨ ਇਰਾਕ ਜਾਂ ਅਰਬ ਵਿੱਚ, ਉਥੇ ਖੁਮਾ ਉਸ ਪੰਛੀ ਨੂੰ ਕਿਹਾ ਜਾਂਦਾ ਹੈ ਕਿ ਜਿਹੜਾ ਕਿਸੇ ਦੇ ਸਿਰ ਉਤੋਂ ਲੰਘ ਜਾਏ। ਸੱਜਣ ਵੈਸੇ ਕਈ ਕਹਿੰਦੇ ਹੈ ਮਨੋਕਲਪਤੀ ਕੁੜਾਰੀ, ਪਰ ਉਹਦੇ ਬਾਰੇ ਮਨੌਤ ਹੈ, ਜਿਵੇਂ ਫੀਨਿਕਸ ਇੱਕ ਪੰਛੀ ਹੈ ਉਹਦੀ ਉਦਾਹਰਣ ਦਿੱਤੀ ਜਾਂਦੀ ਹੈ। ਇਸੇ ਤਰ੍ਹਾਂ ਕਹਿੰਦੇ ਆ ਜਿਹੜਾ ਸਿਆਮੀ ਸਾਹਿਤ ਹੈ ਕਿ ਜਿਹਦੇ ਸਿਰ ਉਤੋਂ ਖਮਾ ਪੰਛੀ ਲੰਘ ਜਾਏ, ਉਹਦੇ ਸਾਏ ਥੱਲੇ ਜਿਹੜਾ ਆ ਜਾਏ, ਉਹ ਜਾਂ ਬਾਦਸ਼ਾਹ ਬਣਦਾ, ਉਹਦਾ ਕੁਝ ਨਹੀਂ ਕੋਈ ਵਿਗਾੜ ਸਕਦਾ। ਇੱਥੇ ਮਹਾਰਾਜ ਕਹਿੰਦੇ ਹੁਮਾਰਾ ਕਸੇ ਸਾਇਆ ਆਇਦ ਬਜ਼ੇਰ, ਪਹਿਲਾਂ ਆਖਰੀ ਅਰਥ ਕਰਨੇ, ਹੁਮਾਰਾ ਕਸੇ ਸਾਇਆ, ਸਾਇਆ ਦਾ ਅਰਥ ਹੈ ਪਰਛਾਵਾਂ, ਬਜ਼ੇਰ ਦਾ ਅਰਥ ਹੈ ਥੱਲੇ, ਹੁਮਾਰਾ ਕਸਾ ਸਾਇਆ ਆਇਦ, ਆਇਦ ਅਰਥ ਹੈ ਆਉਣਾ, ਹੁਮਾਰਾ ਕਸਾ ਸਾਇਆ ਆਇਦ ਬਜ਼ੇਰ, ਕਿ ਜਿਹੜਾ ਹੁਮਾ ਪੰਛੀ ਦੇ ਸਾਏ ਥੱਲੇ ਆ ਜਾਏ, ਬਰੋ ਦਸਤ ਦਰਦ, ਦਸਤ ਦਰਦ ਦਾ ਵੈਸੇ ਲਫ਼ਜ਼ੀ ਅਰਥ ਹੁੰਦਾ ਹੱਥ ਲਾਣਾ, ਦਸਤ ਦਰਦ ਤੇ ਹੱਥ, ਅੱਗੇ ਬਰੋ ਦਸਤ ਦਰਦ ਨਾ ਜਾਗੇ, ਅਸੀਂ ਪੰਜਾਬੀ ਚ ਕਹਾਂਗੇ ਜਾਗੇ ਦਾ ਅਰਥ ਉੱਠਣਾ, ਤੇ ਫਾਰਸੀ ਵਿੱਚ ਜਾਗੇ, ਇੱਥੇ ਜਾਗੇ ਦਾ ਅਰਥ ਕਾਂ। ਹੁਮਾਰਾ ਕਸੇ ਸਾਇਆ ਆਇਦ ਬਜ਼ੇਰ, ਬਰੋ ਦਸਤ ਦਰਦ ਨਾ ਜਾਗੇ ਦਲੇਰ, ਕਿ ਜਿਹਦੇ ਸਿਰ ਉੱਤੋਂ ਖਮਾ ਲੰਘ ਜਾਏ, ਖੁਮਾ ਪੰਛੀ ਲੰਘ ਜਾਏ, ਉਹ ਚਲਾਕ ਕਾਂ ਉਹਦਾ ਕੁਝ ਨਹੀਂ ਵਿਗਾੜ ਸਕਦਾ। ਔਰੰਗਜ਼ੇਬ, ਮੇਰੇ ਸਿਰ ਦੇ ਉੱਤੇ ਵਾਹਿਗੁਰੂ ਖੁਮਾ ਨੇ ਹੱਥ ਰੱਖਿਆ, ਤੇਰੇ ਵਰਗੇ ਚਲਾਕ ਕਾਂ ਮੇਰਾ ਕੁਝ ਵੀ ਨਹੀਂ ਵਿਗਾੜ ਸਕਦੇ, ਕਿ ਉਹਦਾ ਸਾਇਆ ਮੇਰੇ ਉੱਤੇ ਹੈ। ਹੁਮਾਰਾ ਕਸਾ ਸਾਇਆ ਆਇਦ ਬਜ਼ੇਰ, ਬਰੋ ਦਸਤ ਦਾਰਦ ਨਾ ਜਾਗੇ ਦਲੇਰ ਕਿ ਕੋਈ ਦਲੇਰ ਕਾਂ ਜਿੰਨਾ ਮਰਜ਼ੀ ਚਲਾਕ ਹੋਵੇ ਕਿਉਂਕਿ ਜਿਹਦੇ ਸਿਰ ਉੱਤੇ ਉਹਦਾ ਹੱਥ ਹੈ ਗੁਰੂ ਜੀ ਫਿਰ ਕਹਿੰਦੇ ਆ ਸਾਧੂ ਸੰਗ ਭੱਜ ਹੋ ਗੋਪਾਲ ਇਹਦਾ ਪਾਠ ਗੱਗੇ ਨੂੰ ਔਂਕਣ ਲੱਗੀ ਹੈ ਇਹਨੂੰ ਗੋਪਾਲ ਨੇ ਕਦੀ ਪੜ੍ਹਨਾ ਹਜ਼ੂਰ ਕਹਿੰਦੇ ਨੇ ਗੁਰੂ ਦੀ ਸੰਗਤ ਵਿੱਚ ਬੈਠ ਕੇ ਸਾਧੂ ਸੰਗਤ ਵਿੱਚ ਧਰਤੀ ਦਾ ਸਹਾਰਾ ਦੇਣ ਵਾਲਾ ਰੱਬ ਨੂੰ ਜਪੋ ਮਹਾਰਾਜ ਕਹਿੰਦੇ ਨੇ ਆਨ ਸੰਜਮ ਇੱਕ ਤਾਂ ਸੰਜਮ ਦਾ ਅਰਥ ਹੁੰਦਾ ਹੈ ਪਰਹੇਜ਼ ਰੱਖਣਾ ਇੱਕ ਸੰਜਮ ਦਾ ਅਰਥ ਹੈ ਵੀ ਤਰੀਕਾ ਆਨ ਸੰਜਮ ਕਿਛ ਨਾ ਸੁੱਝੈ ਭਾਈ ਗੁਰੂ ਦੇ ਸੰਗਤ ਵਿੱਚ ਬੈਠ ਕੇ ਗੋਪਾਲ ਨੂੰ ਜਪੋ ਇਹਦੇ ਤੋਂ ਬਿਨਾਂ ਹੋਰ ਕੋਈ ਤਰੀਕਾ ਸੁੱਝਦਾ ਹੀ ਨਹੀਂ ਦੁੱਖਾਂ ਤੋਂ ਬਚਣ ਦਾ ਆਨ ਸੰਜਮ ਕਿਛ ਨਾ ਸੁੱਝੈ ਇਹ ਯਤਨ ਇਹ ਤਰੀਕਾ ਹੈ ਇਹ ਯਤਨ ਹੈ ਕਾਟ ਕਲ ਕਾਲ ਇਸ ਕਲਯੁਗ ਦੇ ਘੋਰ ਸਮੇਂ ਵਿੱਚ ਘੋਰ ਕਲਯੁਗ ਵਿੱਚ ਜੇ ਤੂੰ ਇਹਨਾਂ ਦੁੱਖਾਂ ਕਲੇਸ਼ਾਂ ਤੋਂ ਬਚਣਾ ਚਾਹੁੰਦਾ ਤੇ ਸਿਮਰਨ ਕਰਿਆ ਕਰ ਗੁਰੂ ਕੋਲ ਬਹਿ ਕੇ ਇਹ ਤੈਨੂੰ ਬਚਾਏਗਾ ਰਹਾਓ ਆਦ ਅੰਤ ਦਇਆਲ ਪੂਰਨ ਇੱਥੇ ਆਦ ਦਾ ਲਫ਼ਜ਼ੀ ਅਰਥ ਹੈ ਸ਼ੁਰੂ ਤੇ ਅੰਤ ਦਾ ਅਰਥ ਹੈ ਅਖੀਰ ਦਇਆਲ ਦਾ ਅਰਥ ਦਿਆਲੂ ਤੇ ਪੂਰਨ ਦਾ ਅਰਥ ਹੈ ਮੁਕੰਮਲ ਆਦ ਅੰਤ ਦਇਆਲ ਪੂਰਨ ਹੁਣ ਇਹ ਆਦ ਲਫ਼ਜ਼ ਪਰਮਾਤਮਾ ਵਾਸਤੇ ਨਹੀਂ ਇਹ ਸ੍ਰਿਸ਼ਟੀ ਵਾਸਤੇ ਹੈ ਕਿਉਂਕਿ ਜੇ ਪਰਮਾਤਮਾ ਦਾ ਆਦ ਬਣਾਵਾਂਗੇ ਤੇ ਉਹ ਸਮੇਂ ਚ ਬੱਝ ਜਾਏਗਾ ਕਿਉਂਕਿ ਜਿਹੜਾ ਆਦ ਹੁੰਦਾ ਉਹਦਾ ਅੰਤ ਹੋਣਾ ਅਤ ਲਾਜ਼ਮੀ ਹੈ ਇਸੇ ਕਰਕੇ ਮੈਂ ਬੇਨਤੀ ਕਰਾਂ ਕਿ ਆਦ ਦਾ ਅਰਥ ਹੈ ਸ੍ਰਿਸ਼ਟੀ ਦੇ ਮੁੱਢ ਤੋਂ ਪਹਿਲਾਂ ਜਦੋਂ ਦੁਨੀਆਂ ਨਹੀਂ ਰਚੀ ਉਦੋਂ ਵੀ ਪੂਰਾ ਸੀ ਤੇ ਜਿੱਦਣ ਸਭ ਕੁਝ ਖਤਮ ਹੋ ਜਾਣਾ ਅੰਤ ਹੋ ਜਾਣਾ ਉਹਨੇ ਫਿਰ ਵੀ ਪੂਰਾ ਰਹਿਣਾ ਉਹਨੇ ਕੋਈ ਜਿਹਨੂੰ ਆਪ ਜੀ ਪੜ੍ਹਦੇ ਹੋ ਆਦ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਵਰ ਹੈ ਪਰਮਾਤਮਾ ਪਹਿਲਾਂ ਵੀ ਪੂਰਾ ਸ੍ਰਿਸ਼ਟੀ ਤੋਂ ਅੱਜ ਸ੍ਰਿਸ਼ਟੀ ਅਗਾਮੀ ਆਦ ਅੰਤ ਦਇਆਲ ਪੂਰਨ ਤਿਸ ਬਿਨਾਂ ਨਹੀਂ ਕੋਏ ਉਸ ਤੋਂ ਬਿਨਾਂ ਹੋਰ ਕੋਈ ਨਹੀਂ ਜਨਮ ਮਰਨ ਨਿਵਾਰ ਹਰ ਜਪ ਖਰੀ ਦਾ ਜਪ ਕਰ ਤੇਰਾ ਜਨਮ ਮਰਨ ਨਿਵਾਰਿਆ ਜਾਏਗਾ ਖਤਮ ਹੋ ਜਾਏਗਾ ਤੇ ਗੁਰੂ ਜੀ ਕਹਿੰਦੇ ਸਿਮਰ ਸਵਾਮੀ ਸੋਏ ਉਸ ਸਵਾਮੀ ਨੂੰ ਸਿਮਰ ਉਹਨੂੰ ਯਾਦ ਕਰ ਬੇਦ ਸਿਮ੍ਰਿਤ ਕਥਾ ਹੈ ਸ਼ਾਸਤ ਬੇਦ ਦਾ ਲਫ਼ਜ਼ੀ ਅਰਥ ਮੈਂ ਇੱਕ ਦਿਨ ਕਿਹਾ ਸੀ ਲਫ਼ਜ਼ ਹੈ ਵੇਦ ਬਾਣੀ ਚ ਜ਼ਿਆਦਾ ਬੱਬੇ ਨਾਲ ਆਇਆ ਹੈ ਬੇਦ ਇੱਥੇ ਗੁਰੂ ਜੀ ਕਹਿੰਦੇ ਨੇ ਬੇਦ ਇਹ ਜਿਹੜਾ ਉਂਜ ਲਫ਼ਜ਼ੀ ਅਰਥ ਜਿਹੜਾ ਵੇਦ ਹੈ ਉਹਦਾ ਅਰਥ ਗਿਆਨ ਹੈ ਜੀ ਇਹ ਵਿਦ ਧਾਤੂ ਤੋਂ ਪੈਦਾ ਹੋਇਆ ਗੁਰਬਾਣੀ ਵਿੱਚ ਕਈ ਥਾਵਾਂ ਤੇ ਵੇਦ ਲਫ਼ਜ਼ ਗ੍ਰੰਥ ਲਈ ਆਇਆ ਤੇ ਕਈ ਥਾਵਾਂ ਤੇ ਵੇਦ ਸ਼ਬਦ ਸਿਰਫ ਗਿਆਨ ਲਈ ਆਇਆ ਜਿਵੇਂ ਆਪ ਜੀ ਇੱਕ ਪਾਠ ਕਰਦੇ ਹੋ ਜਤ ਪਹਾਰਾ ਧੀਰੇ ਸੁਨਿਆਰ ਐਰਨ ਮਤ ਵੇਦ ਹਥਿਆਰ ਉਹ ਪਾਠ ਹਥਿਆਰ ਨਹੀਂ ਉਥੇ ਥੱਥੇ ਨੂੰ ਬਿਹਾਰੀ ਲੱਗੀ ਤੇ ਅਕਸਰ ਸਾਡੇ ਸੱਜਣ ਸਿਹਾਰੀ ਪੜੀ ਜਾਂਦੇ ਹਥਿਆਰ ਹਥਿਆਰ ਉਥੇ ਵੇਦ ਦਾ ਅਰਥ ਹੈ ਗਿਆਨ ਜਿਵੇਂ ਆਪ ਜਪਜੀ ਸਾਹਿਬ ਚ ਪੜ੍ਹਦੇ ਹੋ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ ਉਥੇ ਵੇਦ ਦਾ ਅਰਥ ਹੈ ਰੱਬੀ ਗਿਆਨ ਗੁਰੂ ਜੀ ਇੱਥੇ ਸ਼ਬਦ ਵਰਤਦੇ ਨੇ ਵੇਦ ਇਹਦਾ ਅਰਥ ਇੱਥੇ ਗ੍ਰੰਥ ਸਿਮਰਤ ਸਿਮਰਤੀਆਂ ਸ਼ਾਸਤ ਸ਼ਾਸਤ ਦਾ ਅਰਥ ਹੈ ਛੇ ਸ਼ਾਸਤਰ ਚਾਰ ਵੇਦ ਸਤਾਈ ਸਿਮਰਤੀਆਂ ਅਤੇ ਛੇ ਸ਼ਾਸਤਰ ਭਗਤ ਭਗਤ ਦਾ ਤੱਤਾ ਮੁਖਤਾ ਹੈ ਇਹਦਾ ਅਰਥ ਹੈ ਬਹੁ ਵਚਨ ਭਗਤ ਬਹੁਤ ਸਾਰੇ ਭਗਤ ਕਿਉਂਕਿ ਗੁਰਬਾਣੀ ਵਿੱਚ ਭਗਤ ਜਿਹੜਾ ਉਹ ਤਿੰਨ ਰੂਪਾਂ ਚ ਆਏਗਾ ਇੱਕ ਭਗਤ ਦੇ ਤੱਤੇ ਨੂੰ ਸਿਹਾਰੀ ਇੱਕ ਭਗਤ ਦੇ ਤੱਤੇ ਨੂੰ ਔਂਕੜ ਤੇ ਇੱਕ ਭਗਤ ਦਾ ਤੱਤਾ ਮੁਕਤਾ ਜਿੱਥੇ ਭਗਤ ਦੇ ਤੱਤੇ ਨੂੰ ਸਿਹਾਰੀ ਆਵੇਗੀ ਉਹਦਾ ਅੱਖੀ ਮੀਟ ਕੇ ਅਰਥ ਕਰਿਓ ਭਗਤੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਉਥੇ ਤੇਰੀ ਨਾਲ ਜਿਹੜਾ ਭਗਤ ਸ਼ਬਦ ਆਇਆ ਉਹ ਤੱਤੇ ਨੂੰ ਸਿਹਾਰੀ ਹੈ ਤੇ ਜਿੱਥੇ ਭਗਤ ਦਾ ਤੱਤਾ ਮੁਕਤਾ ਹੈ ਜ਼ਿਆਦਾਤਰ ਉਹਦਾ ਅਰਥ ਹੈ ਬਹੁਤ ਸਾਰੇ ਭਗਤ ਜਿੱਥੇ ਔਂਕੜ ਹੈ ਇੱਕ ਵਚਨ ਇੱਕ ਭਗਤ ਇੱਥੇ ਗੁਰੂ ਜੀ ਕਹਿੰਦੇ ਨੇ ਵੇਦ ਸਿਮਰਤੀਆਂ ਅਤੇ ਸ਼ਾਸਤਰ ਨਾਲ ਸ਼ਬਦ ਵਰਤਿਆ ਭਗਤ ਕਰਹਿ, ਭਗਤ ਕਰਦੇ ਨੇ ਸਾਰੇ ਗ੍ਰੰਥ ਵੀ ਤੇ ਭਗਤ ਵੀ, ਕਰਹਿ ਵਿਚਾਰ, ਇਹ ਵਿਚਾਰ ਕੇ ਕਹਿੰਦੇ ਨੇ ਮੁਕਤ ਪਾਈ ਹੈ ਸਾਧ ਸੰਗਤ ਬਿਰਸ ਜਾਏ ਅੰਧਾਰ, ਕਿ ਮੁਕਤੀ ਸਾਧ ਸੰਗਤ ਵਿਚ ਮਿਲਦੀ ਹੈ, ਸਾਧ ਸੰਗਤ ਬਿਨ ਤਰਿਓ ਨੀ ਕੋਈ, ਇਹ ਤੋਂ ਬਿਨਾਂ ਕੋਈ ਨੀ ਤਰ ਸਕਦਾ। ਮਹਾਰਾਜ ਕਹਿੰਦੇ ਉਹਦਾ ਹਨੇਰਾ ਅੰਧਕਾਰ ਮਿਟ ਜਾਂਦਾ ਹੈ। ਚਰਨ ਕਮਲ ਆਧਾਰ ਜਨਕਾ ਰਾਸ ਪੂੰਜੀ ਏਕ, ਹੇ ਪ੍ਰਭੂ ਤੇਰੇ ਚਰਨ ਕਮਲ ਹੀ ਸਾਡਾ ਆਧਾਰ ਨੇ, ਤੇ ਸਾਡੀ ਰਾਸ, ਸਾਡੀ ਪੂੰਜੀ, ਸਾਡਾ ਪੈਸਾ, ਸਾਡੀ ਸਾਰੀ ਪ੍ਰਾਪਰਟੀ ਸਿਰਫ ਤੇਰਾ ਨਾਮ ਹੀ ਹੈ। ਰਾਸ ਪੂੰਜੀ ਏਕ, ਤਾਣ ਮਾਣ ਦੀਵਾਨ ਸਾਚਾ, ਤਾਣ ਮਾਣ ਤਾਕਤ ਇੱਜ਼ਤ ਦਰਬਾਰ ਜੋ ਕੁਝ ਵੀ ਹੈ, ਨਾਨਕ ਕੀ ਪ੍ਰਭ ਟੇਕ। ਧੰਨ ਗੁਰੂ ਅਰਜੁਨ ਦੇਵ ਕਹਿੰਦੇ ਸਾਡੀ ਪੂੰਜੀ ਵੀ, ਸਾਡੀ ਰਾਸ ਵੀ, ਸਾਡਾ ਘਰ ਵੀ, ਜੋ ਕੁਝ ਹੈ, ਸਾਡੀ ਤਾਕਤ ਵੀ, ਸਾਡੀ ਇੱਜ਼ਤ ਵੀ, ਸਾਡਾ ਰਾਖਾ ਵੀ, ਸਿਰਫ ਇੱਕ ਪਾਰ ਬ੍ਰਹਮ ਪਰਮੇਸ਼ਵਰ ਦੀ ਟੇਕ ਹੈ, ਜਿਹੜਾ ਸਾਡਾ ਸਹਾਰਾ ਹੈ। ਇਸ ਸ਼ਬਦ ਵਿੱਚ ਗੁਰੂ ਜੀ ਨੇ ਸਾਨੂੰ ਇਹੀ ਸਮਝਾਇਆ ਕਿ ਬੰਦਿਓ ਸਾਧੂ ਸੰਗ ਭਜੋ ਗੋਪਾਲ, ਆਨ ਸੰਜਮ ਕਿਛ ਨਾ ਸੁਝੈ ਇਹ ਯਤਨ ਕਾਟ ਕਲ ਕਾਲ। ਗੁਰੂ ਸੰਗਤ ਵਿਚ ਬੈਠ ਕੇ ਹਰੀ ਦਾ ਭਜਨ ਕਰੋ, ਇਹਦੇ ਤੋਂ ਬਿਨਾਂ ਹੋਰ ਕੋਈ ਤਰੀਕਾ, ਹੋਰ ਕੋਈ ਸੰਜਮ, ਹੋਰ ਕੋਈ ਚੀਜ਼ ਨਹੀਂ ਕਿ ਜਿਹੜੀ ਸਾਡੇ ਦੁੱਖ ਨੂੰ ਕੱਢ ਸਕੇ। ਇੰਨੀਆਂ ਕੁ ਬੇਨਤੀਆਂ ਸਵੀਕਾਰ ਕਰਿਓ, ਹੋਈਆਂ ਬੇਅੰਤ ਭੁੱਲਾਂ ਸਾਧ ਸੰਗਤ ਜੀ ਆਪ ਜੀ ਨੇ ਕਿਰਪਾ ਕਰਕੇ ਬਖਸ਼ ਦੇਣੀਆਂ। ਬਹੁਤ ਬਹੁਤ ਆਪ ਜੀ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।